ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਮੇਰੇ ਮਨ ਇੱਕ ਸਿਉਂ ਚਿੱਤ ਲਾਏ। ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਨੂੰ ਸਮਝਾਉਂਦੇ ਨੇ ਇਹ ਮੇਰੇ ਪਿਆਰੇ ਗੁਰਮੁਖ ਸਾਧ ਸੰਗਤ ਸਾਧੂ ਜਨੋ ਸੰਤ ਜਨੋ ਰੱਬ ਦੇ ਪਿਆਰਿਓ, ਇੱਕ ਵਾਹਿਗੁਰੂ ਨਾਲ ਆਪਣੀ ਚਿੱਤ ਬਿਰਤੀ ਨੂੰ ਲਾਉਣਾ ਕਰੋ। ਇੱਕ ਵਾਹਿਗੁਰੂ ਨੂੰ ਛੱਡ ਕੇ ਏਕ ਸਬਿਨ ਸਭ ਧੰਦ ਹੈ, ਇੱਕ ਨਾਮ ਤੋਂ ਬਿਨਾਂ ਹੋਰ ਸਾਰਾ ਕਰਮ ਧਰਮ ਧੰਦਾ ਰੂਪ ਹੀ ਹੈ, ਸਭ ਮਿਥਿਆ ਮੋਹ ਮਾਏ। ਇਹ ਮਾਇਆ ਦਾ ਮੋਹ ਜਿੰਨਾ ਪਸਾਰਾ ਹੈ ਸਾਰਾ, ਇਹ ਸਭ ਮਿਥਿਆ ਰੂਪ ਹੀ ਹੈ, ਭਾਵ ਨਾਸਵੰਤ ਹੈ। ਸੋ ਇਸ ਤਰ੍ਹਾਂ ਰਹਾਓ ਦੀਆਂ ਪੰਗਤੀਆਂ 'ਚ ਗੁਰਾਂ ਨੇ ਜੋ ਹੁਕਮ ਕੀਤਾ ਹੈ, ਇਸ ਹੁਕਮ ਨੂੰ ਇਸੇ ਤਰ੍ਹਾਂ ਹੀ ਮੰਨ ਲੈਣਾ ਬਹੁਤ ਵੱਡੇ ਕਰਮਾਂ ਦੀ ਗੱਲ ਹੁੰਦੀ। ਭਾਗਾਂ ਨਾਲ ਗੁਰੂ ਸਾਹਿਬ ਦਾ ਵਚਨ ਮੰਨਿਆ ਜਾਂਦਾ, ਇਹਦੇ ਵਿੱਚ ਕੋਈ ਕਮੀ ਵੀ ਨਹੀਂ ਆਉਂਦੀ। ਜੇ ਇੱਕ ਨਾਲ ਚਿੱਤ ਲਾ ਲਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਪਿਆਰਾ ਜਾਣ ਕੇ ਚਿੱਤ ਜੋੜਨ ਵਾਲੇ ਨੂੰ ਸਭ ਬਖਸ਼ਿਸ਼ਾਂ ਕਰਦੇ ਨੇ। ਇਹ ਮਨ ਹਰ ਜੀ ਧਿਆਈ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਪੰਜਵੇਂ ਪਾਤਸ਼ਾਹ, ਸਭੇ ਥੋਕ ਪਰਾਪਤੇ ਜੇ ਆਵੈ ਇੱਕ ਹੱਥ। ਮਹਾਰਾਜ ਜੀ ਫਰਮਾਉਂਦੇ ਨੇ ਜੇ ਇੱਕ ਵਾਹਿਗੁਰੂ ਦਾ ਨਾਮ ਜਿਹੜਾ ਮਨ ਰੂਪੀ ਹੱਥ 'ਚ ਆ ਜਾਵੇ ਤਾਂ ਸਾਰੇ ਹੀ ਪਦਾਰਥ ਜਿਹੜੇ ਨੇ, ਧਰਮ ਅਰਥ ਕਾਮ ਮੋਖ, ਇਹ ਪ੍ਰਾਪਤ ਹੋ ਜਾਂਦੇ ਜੀਵ ਨੂੰ। ਤਿੰਨ ਪ੍ਰਕਾਰ ਦੇ ਜਗਿਆਸੂ ਨੇ ਜਿਹੜੇ ਪਹਿਲੇ ਪ੍ਰਕਾਰ ਦੇ, ਜੇ ਆਪਾਂ ਸ਼ੁਰੂ ਕਰੀਏ ਕਿ ਤਿੰਨ ਨੰਬਰ 'ਤੇ ਕਿਹੜੇ ਨੇ, ਜਿਹੜੇ ਸੁੱਤ ਬਿੱਤ ਲੋਕ ਈਖਨਾ ਤੀਨੀ, ਇਹ ਤਿੰਨ ਚੀਜ਼ਾਂ ਮੰਗਦੇ ਨੇ, ਸੁੱਤ ਪੁੱਤਰ ਹੋ ਜੇ, ਬਿੱਤ ਧਨ ਦੀ ਪ੍ਰਾਪਤੀ ਹੋ ਜੇ, ਲੋਕਾਂ 'ਚ ਮੇਰੀ ਵਡਿਆਈ ਹੋ ਜੇ, ਇਹ ਤਿੰਨ ਨੰਬਰ 'ਤੇ ਬੈਠੇ ਨੇ। ਮਹਾਰਾਜ ਕਹਿੰਦੇ ਨੇ ਸੁੱਤ ਬਿੱਤ ਲੋਕ ਈਖਨਾ ਤੀਨੀ, ਇਹ ਤਿੰਨੇ ਹੀ ਬਹੁਤ ਛੋਟੀਆਂ ਚੀਜ਼ਾਂ ਨੇ ਪਰ ਪ੍ਰਾਪਤ ਹੋ ਜਾਂਦੀਆਂ ਪਰਮਾਤਮਾ ਦੀ ਭਗਤੀ ਨਾਲ। ਦੋ ਨੰਬਰ 'ਤੇ ਜਿਹੜੇ ਆ ਜਾਂਦੇ ਨੇ ਧਰਮ ਨੂੰ ਕਮਾਉਣ ਵਾਲੇ, ਅਰਥ ਸ਼ਾਸਤਰ ਉਹਨਾਂ ਦਾ ਪੂਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਕਾਮ ਤੋਂ ਭਾਵ ਇੱਥੇ ਹੈ ਕਾਮਨਾ, ਮੋਖ ਦਾ ਮਤਲਬ ਮੁਕਤੀ ਹੋਣੀ। ਇਹ ਜਿਹੜੇ ਸਾਰੇ ਥੋਕ ਪਦਾਰਥ ਨੇ, ਇਹ ਧਰਮ ਅਰਥ ਕਾਮ ਮੋਖ, ਇਹ ਦੋ ਨੰਬਰ ਵਾਲਿਆਂ ਨੂੰ ਮਿਲ ਜਾਂਦੇ ਨੇ। ਜਿਹੜੇ ਇਸ ਤੋਂ ਉੱਤੇ ਨੇ ਇੱਕ ਨੰਬਰ 'ਤੇ ਰੱਬ ਦੇ ਪਿਆਰੇ, ਜਨਮ ਪਦਾਰਥ ਉਹਨਾਂ ਨੂੰ ਮਿਲਿਆ ਹੀ ਹੋਇਆ। ਉਹ ਜਨਮ ਪਦਾਰਥ ਪਾ ਕੇ ਅੱਗੇ ਜੋ ਮੰਗਦੇ ਨੇ ਪਰਮਾਤਮਾ ਤੋਂ, ਨਾਮ ਪਦਾਰਥ, ਪ੍ਰੇਮ ਪਦਾਰਥ, ਫਿਰ ਗਿਆਨ ਪਦਾਰਥ, ਮੁਕਤ ਪਦਾਰਥ, ਇਹ ਪਦਾਰਥ ਫਿਰ ਆ ਜਾਂਦੇ ਨੇ। ਵਾਹਿਗੁਰੂ ਸਾਨੂੰ ਇਹ ਪਦਾਰਥ ਬਖਸ਼ੋ। ਇਸ ਤਰ੍ਹਾਂ ਇਸ ਤੋਂ ਉੱਤੇ ਹੋਰ ਵੀ ਨੇ ਇੱਕ, ਜਿਨ੍ਹਾਂ ਨੂੰ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ A1 ਕਲਾਸ, ਏ ਵੀ ਨਾਲ ਲੱਗਦੀ ਅਤੇ 1 ਵੀ ਨਾਲ ਲੱਗਦਾ ਜਿਨ੍ਹਾਂ ਦੇ, ਉਹ ਹੈਗੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਉਹ ਐਸੇ ਗੁਰਮੁਖ ਕੋਟਨ ਮਹਿ ਨਾਨਕ ਕਉ ਨਾਰਾਇਣ ਜਿਹੇ ਚੀਤ, ਇਹ ਕਰੋੜਾਂ ਚੋਂ ਕਿਤੇ ਇੱਕ ਜਾਣਾ ਹੀ ਲੱਭਦਾ ਐਸਾ ਬੰਦਾ। ਸਤਿਗੁਰੂ ਮਹਾਰਾਜ ਕਹਿੰਦੇ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਇਹ ਜੇ ਅੱਖਰ ਜਿਹੜਾ ਹੈ, ਜੇ ਐਂ ਨਾ ਹੁੰਦਾ ਤਾਂ ਮੈਂ ਐਂ ਕਰ ਦਿੰਦਾ, ਜੇ ਮਹਾਰਾਜ ਕਹਿੰਦੇ ਜੇ ਰੱਬ ਦੇ ਹੱਥ ਵੱਸ ਹੈ। ਬਸ ਜੇ ਆਵੇ ਇੱਕ ਮਨ ਰੂਪੀ ਹੱਥ ਵਿੱਚ ਨਾਮ ਤਾਂ ਫਿਰ ਕੋਈ ਕਮੀ ਨਹੀਂ ਰਹਿੰਦੀ ਉਸ ਬੰਦੇ ਨੂੰ, ਫਿਰ ਉਹਦਾ ਜਨਮ ਵੀ ਸਫਲ ਹੈ। ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਜਨਮ ਪਦਾਰਥ ਤਾਂ ਹੀ ਸਫਲਾ ਹੁੰਦਾ ਜੇ ਉਹ ਸੱਚਾ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਦਾ ਉਹਨੂੰ ਕਥਨ ਕਰੇ, ਭਾਵ ਪੜ੍ਹੇ। ਉਹ ਸ਼ਬਦ ਦੀ ਕਥ ਤੋਂ ਹੁੰਦੀ ਵਿਚਾਰ ਕਰਨੀ, ਸ਼ਬਦ ਦੀ ਵਿਚਾਰ ਬਾਣੀ ਪੜ੍ਹਦਾ। ਪੰਜ ਬਾਣੀਆਂ ਦਾ ਭਾਵੇਂ ਆਪਾਂ ਨਿਤਨੇਮ ਕਰਦੇ ਹਾਂ, ਅੰਦਰੋਂ ਦਿਮਾਗ ਦਾ ਪੂਰਾ ਖਿੱਚ ਕੇ ਜ਼ੋਰ ਲਾਓ ਵੀ ਇਹਦਾ ਅਰਥ ਕੀ ਹੈ, ਨਾਲੇ ਪੜ੍ਹੀ ਵੀ ਜਾਣਾ, ਨਾਲੇ ਅਰਥਾਂ ਵਿੱਚ ਧਿਆਨ ਦੇਈ ਜਾਣਾ, ਫਿਰ ਮਨ ਕਿਸੇ ਪਾਸੇ ਹਿੱਲਦਾ ਨਹੀਂ ਹੈ। ਅਰਥਾਂ ਵਿੱਚ ਧਿਆਨ ਦੇ ਕੇ ਜਾਂ ਪਰਮੇਸ਼ਰ ਵਿੱਚ ਧਿਆਨ ਦੇ ਕੇ ਜੀਵ ਜੇ ਪੜ੍ਹੇ, ਇਹ ਮਨ ਨੂੰ ਸੁਧਾਰ ਦਿੰਦੀਆਂ ਨੇ ਪੰਜ ਬਾਣੀਆਂ ਜੋ ਗੁਰਾਂ ਨੇ ਬਖਸ਼ੀਆਂ ਨੇ। ਅੱਗੇ ਪਿੱਛੇ ਜਿਹੜਾ ਲਾਇਆ ਸੰਪਟ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਦਾ, ਵਿਚਕਾਰ ਪਰਮੇਸ਼ਰ ਦੀ ਸ਼ਕਤੀ ਰੱਖੀ ਜਿਹੜੀ ਜਾਪ ਸਾਹਿਬ ਸਵੱਈਏ ਚੌਬੀ ਸਾਹਿਬ, ਇਹਨਾਂ ਨੂੰ ਵਿਚਕਾਰ ਰੱਖਿਆ। ਇਸੇ ਕਰਕੇ ਕਿ ਸ਼ਕਤੀ ਨੂੰ ਸੰਭਾਲਣ ਲਈ ਪਰਮਾਤਮਾ ਦੀ ਲੋੜ ਪੈਂਦੀ। ਇਸੇ ਤਰ੍ਹਾਂ ਸ਼ਾਮ ਨੂੰ ਨੌ ਸ਼ਬਦ ਪਹਿਲਾਂ ਗੁਰਬਾਣੀ ਦੇ, ਫਿਰ ਵਿੱਚ ਬੇਨਤੀ ਚੌਪਾਈ ਅਤੇ ਦੋਹਰੇ ਰੱਖੇ ਨੇ ਸਵੱਈਆ ਦੋਹਰਾ ਰੱਖ ਕੇ, ਉਦੋਂ ਬਾਅਦ ਆਨੰਦ ਸਾਹਿਬ, ਫਿਰ ਗੁਰੂ ਦੇ ਸ਼ਬਦ। ਇਹ ਇਸੇ ਕਰਕੇ ਕਿ ਇਹ ਜਿਹੜੀ ਤਾਕਤ ਹੈ, ਜਿਹੜੀ ਸੱਤਾ ਹੈ, ਸੋ ਜਿਸ ਤਰ੍ਹਾਂ ਦੈਬ ਕਾਲ ਕਾ ਮਾਤ ਹਮਾਰੀ ਔਰ ਕਾਲ ਪੁਰਖ ਹੈ ਪਿਤਾ ਹਮਾਰਾ। ਇਹ ਕਾਲ, ਮੈਂ ਵਿਚਾਰ ਕਰਦਾ ਸੀ ਇਸ ਗੱਲ ਦੀ, ਕਾਲ ਮਹਾਂਕਾਲ ਕਾਲ ਕਾ ਆਰਾਧੀ ਕਿਹਾ ਜਿੱਥੇ, ਉੱਥੇ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਆਰਾਧੀ ਹੋ ਕੇ ਉਹਦੀ ਆਰਾਧਨਾ ਕੀਤੀ ਹੈ। ਅਤੇ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰਚੇਲਾ। ਇਉਂ ਗੁਰਾਂ ਨੇ ਅਕਾਲ ਅਤੇ ਅਕਾਲ ਸ਼ਕਤੀ ਦੋਨਾਂ ਨੂੰ ਹੀ ਆਰਾਧਿਆ। ਜਿਵੇਂ ਹਰ ਇੱਕ ਚੀਜ਼ ਦੇ ਦੋ ਰੂਪ ਨੇ, ਸੂਰਜ ਹੈ, ਸੂਰਜ ਦੀ ਧੁੱਪ ਹੈ, ਪੱਖਾ ਹੈ, ਜੇ ਖੜ੍ਹਾ ਤਾਂ ਕੁਛ ਵੀ ਨਹੀਂ ਚੱਲਦਾ ਤਾਂ ਉਹਦੀ ਹਵਾ ਹੈ, ਹਵਾ ਹੀ ਉਹਦੀ ਸ਼ਕਤੀ ਹੈ। ਬੱਲਬ ਟਿਊਬ ਹੈ, ਬੰਦ ਨੇ ਤਾਂ ਬੰਦ ਨੇ, ਨਹੀਂ ਤਾਂ ਚਾਨਣ ਹੀ ਇਹਨਾਂ ਦੀ ਸ਼ਕਤੀ ਹੈ। ਸੋ ਇਸੇ ਤਰ੍ਹਾਂ ਹਰ ਇੱਕ ਚੀਜ਼ ਦੇ ਹੀ ਦੋ ਰੂਪ ਨੇ। ਪਰਮਾਤਮਾ ਜਿੱਥੇ ਆਪ ਨੇ ਉੱਥੇ ਪਰਮਾਤਮਾ ਤਾਂ ਸ਼ਕਤਾ ਪਰਮਾਤਮਾ ਹੈ ਹੀ, ਸਿਵ ਕਲਿਆਣ ਸਰੂਪ। ਪਰ ਇੱਕ ਉਹਦੀ ਜਿਹੜੀ ਸ਼ਕਤੀ ਨੂੰ ਕਹਿੰਦੇ ਆਪਾਂ ਆਦ ਸ਼ਕਤੀ, ਉਹ ਆਦ ਸ਼ਕਤੀ ਹੀ ਕੁਦਰਤ ਹੈ। ਮਹਾਰਾਜ ਕਹਿੰਦੇ ਕਿਉਂਕਿ ਮਾਤਾ ਅਤੇ ਪਿਤਾ ਤੋਂ ਬਿਨਾਂ ਜਿਵੇਂ ਬਾਲਕ ਨਹੀਂ ਹੁੰਦਾ, ਇਸੇ ਪ੍ਰਕਾਰ ਅਕਾਲ ਪੁਰਖ ਹੈ ਪਿਤਾ ਹਮਾਰਾ, ਦੈਵ ਕਾਲ ਕਾ ਮਾਤ ਹਮਾਰੀ। ਉਹਦੀ ਜਿਹੜੀ ਸ਼ਕਤੀ ਹੈ ਉਹਦਾ ਨਾਮ ਹੀ ਅਸਲ 'ਚ ਮਹਾਰਾਜ ਕਿਸੇ ਹੋਰ ਲਹਿਜੇ ਵਿੱਚ ਕਹਿੰਦੇ ਨੇ। ਆਪਾਂ ਕੁਛ ਸੰਸਾਰੀ ਜੀਵ ਹੋਰ ਲਹਿਜੇ ਵਿੱਚ ਸਮਝਦੇ ਉਹਨਾਂ ਗੱਲਾਂ ਨੂੰ, ਕਿਉਂਕਿ ਆਪਣੀ ਸੋਚਣੀ ਬਹੁਤ ਛੋਟੀ ਜੀ ਹੈ, ਤੁੱਛ ਜੀ ਬੁੱਧੀ ਹੋਣ ਕਰਕੇ। ਜਿੱਥੇ ਸਤਿਗੁਰੂ ਕਹਿੰਦੇ ਮਹਾਂਕਾਲ ਕਾਲ ਕਾ ਆਰਾਧੀ, ਉੱਥੇ ਸਾਡਾ ਟਪਲਾ ਜਿਹਾ ਖਾ ਜਾਂਦਾ ਮਨ, ਕਿਉਂਕਿ ਅਸੀਂ ਸੰਸਾਰੀ ਚੀਜ਼ਾਂ ਦੇਖੀਆਂ ਹੋਈਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਈ ਵਾਰ ਵਾਹਿਗੁਰੂ ਨੂੰ ਲਿਖ ਦਿੰਦੇ, ਰਾਮ ਗੋਬਿੰਦ ਜਪੈਂਦੇ ਆ, ਹੋਆ ਮੁੱਖ ਪਵਿੱਤਰ ਹੈ, ਤਾਂ ਪਰਮੇਸ਼ੁਰ ਦਾ ਹੀ ਨਾਮ ਉਹ। ਪਰ ਉੱਥੇ ਇਹੋ ਜਿਹਾ ਹੋਰ ਬਹੁਤ ਸਾਰੇ ਜਗ੍ਹਾ 'ਤੇ ਸੰਗਤ ਨਾ ਕੀਤੀ ਹੋਣ ਕਰਕੇ ਬੰਦਾ ਟਪਲਾ ਖਾਂਦਾ, ਕਿਉਂਕਿ ਜਦ ਤੱਕ ਕਿਸੇ ਬ੍ਰਹਮ ਗਿਆਨ ਵਿੱਚ ਰੱਤੇ ਹੋਏ ਦੀ ਸੰਗਤ ਨਹੀਂ ਹੁੰਦੀ ਮਹਾਂਪੁਰਖ ਦੀ, ਉਦੋਂ ਤੱਕ ਇਹ ਟਪਲੇ ਵੱਜਦੇ ਹੀ ਰਹਿੰਦੇ ਨੇ। ਇਸੇ ਕਰਕੇ ਸਾਰੇ ਜਾਣੇ ਭਰਮ ਭੁਲੇਖੇ 'ਚ ਹੀ ਰਹਿੰਦੇ ਨੇ, ਕਿਉਂਕਿ ਇਸ ਟਰੈਕ 'ਤੇ ਚੜ੍ਹੀਆਂ ਹੀ ਪਤਾ ਲੱਗਦਾ ਕਿ ਕੀ ਚੀਜ਼ ਹੈ। ਤਾਂ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਸੱਚੇ ਸ਼ਬਦ ਦਾ ਕਥਨ ਕੀਤਾ ਜਾਵੇ, ਬਾਣੀ ਨਾਲ ਨਾਲ ਪੜ੍ਹ ਕੇ ਉਹ ਵਿਚਾਰੀ ਜਾਵੇ ਤਾਂ ਬਹੁਤ ਰਸਦਾਇਕ ਹੈ। ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮੱਥ। ਇੱਥੇ ਹੱਥ, ਕੱਥ, ਮੱਥ ਤਿੰਨਾਂ ਨੂੰ ਥੱਥਿਆਂ ਨੂੰ ਸਿਹਾਰੀ, ਇਸੇ ਕਰਕੇ ਇੱਕ ਹੁੰਦਾ ਹਾਹਾ ਥੱਥਾ ਹੱਥ, ਇੱਕ ਹੁੰਦਾ ਹਾਹਾ ਥੱਥਾ ਔਂਕੜ ਹੱਥੋ, ਇੱਕ ਸਿਹਾਰੀ ਹੱਥ। ਇਸ ਤਰੀਕੇ ਨਾਲ ਇਹ ਸਿਹਾਰੀ ਕਹਿੰਦੀ ਜੇ ਆਵੇ ਇੱਕ ਹੱਥ, ਸਿਹਾਰੀ ਕਹਿੰਦੀ ਵਿੱਚ, ਜੇ ਹੱਥ ਵਿੱਚ ਇੱਕ ਆ ਜਾਵੇ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਇਹ ਸਾਰੀ ਚੀਜ਼ ਸਮਝਾਉਂਦੇ ਨੇ ਕਿ ਜਿਹਦੇ ਮੱਥੇ ਉੱਪਰ ਸ੍ਰੇਸ਼ਟ ਲੇਖ ਲਿਖਿਆ ਹੋਵੇ ਉਹਨੂੰ ਸਤਿਗੁਰੂ ਮਹਾਰਾਜ ਜੀ ਕੋਲੋਂ ਸਰੂਪ ਪ੍ਰਾਪਤ ਹੁੰਦਾ, ਗੁਰ ਤੇ ਮਹਿਲ ਪ੍ਰਾਪਤ। ਸਾਡੇ ਅੰਦਰ ਜਿਹੜਾ ਆਪਣਾ ਅਸਲ ਸਰੂਪ ਹੈ ਇਹਦੀ ਪ੍ਰਾਪਤੀ ਹੁੰਦੀ। ਅਸਲ ਸਰੂਪ ਸਾਡਾ, ਸਾਡੀ ਆਤਮਾ ਹੈ, ਆਤਮਕ ਪ੍ਰਾਪਤੀ। ਸਰੀਰ ਤਾਂ ਸਾਹਮਣੇ ਦਿਖਦਾ ਹੀ, ਇਹਨੂੰ ਤਾਂ ਖੋਜਣ ਦੀ ਲੋੜ ਹੀ ਨਹੀਂ। ਜੇ ਮਹਾਰਾਜ ਇਹ ਕਹਿੰਦੇ ਹੋਣ ਕਿ ਸਰੀਰ ਨੂੰ ਭਾਲੋ, ਭਾਈ ਸਰੀਰ ਤਾਂ ਹੈ ਹੀ ਕੋਲੇ, ਦਿਖੀ ਜਾਂਦਾ ਹੈ, ਤਾਂ ਮਹਾਰਾਜ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਇਸੇ ਕਰਕੇ ਸਤਿਗੁਰੂ ਨੇ ਫਰਮਾਇਆ, ਮੇਰੇ ਮਨ ਇੱਕ ਸਿਓ ਚਿੱਤ ਲਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮਨਾਂ ਇੱਕ ਜੋ ਪਰਮਾਤਮਾ ਹੈ ਨਾ, ਵਾਹਿਗੁਰੂ, ਬਾਕੀ ਚੀਜ਼ਾਂ ਜਿਹੜੀਆਂ ਨੇ ਇੱਧਰ ਉੱਧਰ ਜਿਹੜਾ ਚਿੱਤ ਲਾਉਣ ਨਾਲੋਂ ਪਰਮਾਤਮਾ ਦੇ ਵਿੱਚ ਚਿੱਤ ਲਾ। ਹੁਣ ਆਪਾਂ ਤਾਂ ਗੁਰਾਂ ਦੇ ਵਚਨ ਮੰਨ ਲੈਂਦੇ ਹਾਂ ਵੀ ਆਪਾਂ ਵੀ ਚਿੱਤ ਲਾ ਕੇ ਬੈਠੀਏ, ਜਿਵੇਂ ਕੱਲ੍ਹ ਵੀ ਆਇਆ ਸੀ ਮਹਾਰਾਜ ਦਾ ਵਚਨ ਕਿ ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ। ਜਿਹੜੇ ਤਾਂ ਹੁੰਦੇ ਨੇ ਸੱਤ ਵਚਨ ਕਹਿਣ ਵਾਲੇ, ਉਹ ਤਾਂ ਉਦੋਂ ਹੀ ਪਰਮਾਤਮਾ ਦਾ ਵਚਨ ਮੰਨ ਕੇ ਸਭ ਕੁਛ ਭੁਲਾ ਦਿੰਦੇ ਨੇ, ਮਨ 'ਚੋਂ ਨਾਮ ਨੂੰ ਹਿਰਦੇ 'ਚ ਵਸਾ ਲੈਂਦੇ ਨੇ। ਉਹ ਤਾਂ ਨਾ ਕਿਸੇ ਨਾਲ ਵੈਰ, ਨਾ ਵਿਰੋਧ, ਨਾ ਈਰਖਾ, ਨਾ ਝਗੜਾ, ਪਰ ਜਿਹੜਾ ਹੈ ਨਾਮ ਨੂੰ ਨਹੀਂ ਚਿੱਤ 'ਚ ਵਸਾਉਂਦਾ, ਨਾ ਜਪਦਾ, ਉਹਦੇ ਮਨ ਦੇ ਅੰਦਰ ਕਈ ਕੁਛ ਘੁੰਮਦਾ ਰਹਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਚਿੱਤ ਬਿਰਤੀ ਜਿਹੜੀ ਆ ਉਹ ਪਰਮਾਤਮਾ ਵਿੱਚ ਲਾ ਲਓ। ਏਕ ਸਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਨਾਮ ਤੋਂ ਬਿਨਾਂ ਹੋਰ ਜਿੰਨਾ ਸਾਰਾ ਧੰਦ ਪਿੱਟਣਾ ਹੀ ਹੈ। ਸਭ ਕੁਛ ਧੰਦਾ ਰੂਪ ਹੈ, ਸਾਰਾ ਮਾਇਆ ਦਾ ਮੋਹ ਜਿਹੜਾ ਹੈ ਇਹ ਮਿਥਿਆ। ਜਿਵੇਂ ਪਾਣੀ ਵਿੱਚ ਲਕੀਰ ਮਾਰੀਏ, ਲਕੀਰ ਬਣਦੀ ਵੀ ਹੈ ਅਤੇ ਨਾਲ ਨਾਲ ਹੀ ਮਿਟ ਜਾਂਦੀ ਹੈ, ਇਹਨੂੰ ਕਹਿੰਦੇ ਨੇ ਮਿਥਿਆ। ਪਰ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜੇ ਗੁਰੂ ਨਾਨਕ ਸਾਹਿਬ ਦੀ, ਤਾਂ ਲੱਖਾਂ ਹੀ ਪਾਤਸ਼ਾਹੀਆਂ ਜਿੰਨੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਜਿਵੇਂ ਇੱਕ ਪਾਤਸ਼ਾਹੀ ਵਿੱਚ ਬਾਦਸ਼ਾਹ ਨੂੰ ਸਭ ਚੀਜ਼ਾਂ ਪ੍ਰਾਪਤ ਨੇ, ਭਾਵੇਂ ਸਾਰੀ ਦੁਨੀਆਂ ਦਾ ਰਾਜ ਮਿਲ ਜੇ ਉਹਨੂੰ। ਸਤਿਗੁਰੂ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਸਾਰੀ ਦੁਨੀਆਂ ਦਾ ਰਾਜਾ ਵੀ ਦੁਖੀ ਰਹਿੰਦਾ, ਪਰ ਹਰ ਕੋ ਨਾਮ ਜਪਦੀ ਹੀ ਸੁਖੀ ਹੋ ਜਾਂਦਾ। ਹਰ ਕਾ ਨਾਮ ਜਪਤ ਹੋਏ ਸੁਖੀ ਆ। ਇੱਥੇ ਜਿਹੜੀ ਪੰਕਤੀ ਲਿਖੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਦੀ ਨਦਰ ਹੋ ਜਾਵੇ ਤਾਂ ਲੱਖਾਂ ਖੁਸ਼ੀਆਂ ਮਿਲ ਜਾਂਦੀਆਂ, ਪਾਤਸ਼ਾਹੀਆਂ ਲੱਖਾਂ ਜਿੰਨੀਆਂ ਖੁਸ਼ੀਆਂ ਮਿਲ ਜਾਂਦੀਆਂ। ਇਹ ਪੰਕਤੀ ਆਮ ਤੌਰ 'ਤੇ ਬੜੀਆਂ ਥਾਵਾਂ 'ਤੇ ਲਿਖੀ ਦੇਖੀ ਜਾ ਸਕਦੀ ਹੈ, ਲੋਕ ਪੜ੍ਹਦੇ ਨੇ, ਪਰ ਇਹਦੇ ਨਾਲ ਜਿਹੜੀ ਅਗਲੀ ਪੰਕਤੀ ਹੈ ਉਹਨੂੰ ਨਹੀਂ ਕੋਈ ਪੜ੍ਹਦਾ। ਜਿਹੜੀ ਮੇਨ ਚੀਜ਼ ਹੈ ਅੱਗੇ ਜਾ ਕੇ ਜਿੱਥੇ ਪੰਕਤੀ ਪੂਰੀ ਹੁੰਦੀ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਇੱਕ ਨਿਮਖ ਮਾਤਰ, ਅੱਖ ਦੇ ਫੁਰਕਣੇ ਮਾਤਰ ਵੀ ਜੇ ਕਿਤੇ ਨਾਮ ਸਿਮਰਨ ਦੇ ਦੇਵੇ ਤਾਂ ਮੇਰਾ ਮਨ ਅਤੇ ਤਨ ਠੰਡਾ ਠਾਰ ਸ਼ਾਂਤ ਚਿੱਤ ਨਿਹਾਲ ਹੋ ਜਾਂਦਾ। ਪਰ ਸਤਿਗੁਰੂ ਕਹਿੰਦੇ ਤੀਜੀ ਪੰਗਤੀ ਫੇਰ ਲਿਖੀ ਇਸ ਇੱਕ ਪੌੜੀ ਵਿੱਚ, ਇਹ ਚੀਜ਼ ਸਾਰਿਆਂ ਨੂੰ ਨਹੀਂ ਪ੍ਰਾਪਤ ਹੁੰਦੀ। ਜਿਸ ਕਉ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ, ਜਿਹਨੂੰ ਪੂਰਬਲਾ ਲੇਖ ਲਿਖਿਆ ਫਲ ਦੇਣ ਨੂੰ ਪ੍ਰਾਪਤ ਹੁੰਦਾ, ਉਹਨੇ ਹੀ ਸਤਿਗੁਰਾਂ ਦੇ ਚਰਨ ਪਕੜੇ ਨੇ। ਸੋਝੀ ਨਹੀਂ ਪੈਂਦੀ, ਨਾਲੇ ਆਪਾਂ ਕਿਸੇ ਨੂੰ ਦਿਮਾਗ ਨੂੰ ਜਿੰਨਾ ਹੈ ਓਨਾ ਹੀ ਹੁੰਦਾ, ਉਹਨੂੰ ਵਧਾ ਨਹੀਂ ਸਕਦੇ। ਸੋਝੀ ਪੈਣ ਵਾਲੀ ਦੀ ਗੱਲ ਹੈ। ਸਾਰੇ ਬੱਚੇ ਇੱਕੋ ਕਲਾਸ ਪੜ੍ਹਦੇ ਨੇ ਔਰ ਉਹਨਾਂ ਦੇ ਇਮਤਿਹਾਨ ਹੁੰਦੇ ਨੇ, ਉਹਦੇ ਵਿੱਚੋਂ ਥੋੜ੍ਹੇ ਹੀ ਬੰਦੇ ਨੇ ਜਿਹੜੇ ਪਾਸ ਹੁੰਦੇ ਨੇ, ਇੱਕ ਅੱਧਾ ਫਸਟ ਆ ਜਾਂਦਾ, ਕਿਉਂਕਿ ਉਹਦੀ ਬੁੱਧੀ ਜ਼ਿਆਦਾ ਹੁੰਦੀ। ਪੇਪਰ ਉਹੀ ਹੈ, ਜਿਹੜੇ ਨਹੀਂ ਪੜ੍ਹੇ ਹੁੰਦੇ ਸਾਰਾ ਸਾਲ ਉਹ ਹੀ ਕਹੀ ਜਾਣਗੇ ਐਤਕੀ ਤਾਂ ਪੇਪਰ ਹੀ ਔਖਾ ਪਾਤਾ, ਘਰਦਿਆਂ ਨੂੰ ਹੀ ਕਹੀ ਜਾਣਗੇ ਪੇਪਰ ਔਖਾ ਪਾਤਾ। ਉੱਥੇ ਜਿਹੜਾ ਫਸਟ ਆਇਆ ਉਹਨੂੰ ਨਹੀਂ ਪਾਇਆ ਔਖਾ, ਜਿਹੜੇ ਪਾਸ ਹੋਏ ਉਹਨੂੰ ਨਹੀਂ ਪਾਇਆ। ਗੱਲ ਹੈ ਸਾਰੀ ਦਿਮਾਗ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਬੁੱਧੀ ਉਹਨੇ ਜ਼ਿਆਦਾ ਵਿਕਸਿਤ ਕੀਤੀ ਆ, ਜਿਹਨੂੰ ਸਮਝ ਪੈਂਦੀ ਹੈ, ਜਿਹਦਾ ਦਿਮਾਗ ਜ਼ਿਆਦਾ ਹੈ, ਉਹ ਵਿਭਾਗਾਂ ਨਾਲ ਉਹ ਪਕੜ ਕਰਦਾ ਦਿਮਾਗ, ਉਹਦੇ ਦਿਮਾਗ ਅੰਦਰ ਬਹੁਤ ਗੁਰਮਤ ਆ ਜਾਂਦੀ ਹੈ ਅਤੇ ਗੁਰਮਤ ਕਰਕੇ ਉਹਦੀ ਬੁੱਧੀ ਵਿੱਚ ਵਾਧਾ ਹੁੰਦਾ, ਉਹ ਸਤਿਗੁਰੂ ਦੇ ਚਰਨ ਫੜ ਲੈਂਦਾ। ਸਫਲ ਮੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ। ਉਹ ਜਿਹੜੀ ਮੂਰਤ ਹੁੰਦਾ ਦੋ ਘੜੀਆਂ ਦਾ, ਦੋ ਘੜੀਆਂ ਦਾ ਸਮਾਂ ਵੀ ਸਫਲ ਹੈ, ਇੱਕ ਘੜੀ ਦਾ ਸਮਾਂ ਵੀ ਸਫਲ ਹੈ, ਜਿਸ ਵਿੱਚ ਸੱਚੇ ਵਾਹਿਗੁਰੂ ਨਾਲ ਪਿਆਰ ਕੀਤਾ ਜਾਵੇ। ਪਰਮਾਤਮਾ ਪਿਆਰ ਮੰਗਦਾ, ਪਰਮਾਤਮਾ ਦੇ ਸੁਭਾਅ ਬਾਰੇ ਗੁਰਬਾਣੀ ਤੋਂ ਹੀ ਵੈਸੇ ਪਤਾ ਲੱਗਦਾ ਕਿ ਉਹਦਾ ਸੁਭਾਅ ਕਿੱਦਾਂ ਦਾ ਪਰਮਾਤਮਾ ਦਾ। ਬਹੁਤ ਸਾਰੇ ਲੋਕ ਜਿਹੜੇ ਨੇ, ਜੇ ਮੈਂ ਸਾਰਾ ਕੁਝ ਜਾਣਦਾ ਵੀ ਹੋਵਾਂ, ਮੇਰੀ ਨਿਗਾਹ ਵਿੱਚ ਸਾਰੇ ਜਾਣੇ ਜੋ ਕਰ ਰਹੇ ਨੇ, ਇਹ ਸਮਝੀਦਾ ਵੀ ਇਹ ਵਿਚਾਰਾ ਅਣਜਾਣ ਹੀ ਤੁਰਿਆ ਫਿਰਦਾ, ਵੀ ਇਹ ਗੱਲ ਬਣੀ ਨਹੀਂ ਕੁਛ ਇਹਦੀ, ਕਿਉਂਕਿ ਬੁੱਧੀ ਦੇ ਉੱਤੇ ਜਾਂ ਆਪਣੀ ਸਿਆਣਪ 'ਤੇ ਜਾਂ ਆਪਣੇ ਆਪ 'ਤੇ ਹਰੇਕ ਨੂੰ ਇੰਨਾ ਮਾਣ ਹੁੰਦਾ, ਉਹ ਨੇੜੇ ਹੀ ਨਹੀਂ ਖਲੋ ਕੇ ਰਾਜੀ, ਖੜਦਾ ਹੀ ਨਹੀਂ, ਗੱਲ ਹੀ ਨਹੀਂ ਕਰਦਾ। ਵੀ ਕੁਛ ਅਸੀਂ ਸੋਚਦੇ ਹਾਂ ਨੇੜੇ ਖੜੂ, ਕੁਛ ਲਊਗਾ, ਕੁਛ ਸਟਾਰਟ ਕਰ ਦਈਏ ਨਾ ਮਾੜਾ ਜਿਹਾ, ਇਸ ਪਾਸੇ ਨੂੰ ਚੱਲ ਹੀ ਪਵੇ, ਪਰ ਉਹ ਚੱਲਦਾ ਨਹੀਂ, ਉਹਨੇ ਕਦੇ ਕੋਈ ਪੁੱਛਣਾ ਨਹੀਂ, ਉਹਨੇ ਸ਼ੁਰੂ ਹੋਣਾ ਹੀ ਨਹੀਂ। ਹਰ ਇੱਕ ਨੂੰ ਐਵੇਂ ਸੱਚਖੰਡ 'ਤੇ ਮੇਰਾ ਹੀ ਕਬਜ਼ਾ, ਔਰ ਅਸੀਂ ਸਿੱਧੇ ਹੀ ਸੱਚਖੰਡ ਚਲੇ ਜਾਣਾ, ਜਦੋਂ ਕਿ ਬਾਅਦ ਵਿੱਚ ਇੰਨਾ ਵੱਡਾ ਧੋਖਾ ਹੁੰਦਾ, ਫਿਰ ਉਹ ਪਛਤਾਉਂਦਾ ਵੀ ਸਾਨੂੰ ਤਾਂ ਅਸਲ ਗੱਲ ਦਾ ਪਤਾ ਹੀ ਨਹੀਂ ਲੱਗਿਆ, ਅਸੀਂ ਤਾਂ ਹੋਰ ਹੀ ਕੁਛ ਸਮਝ ਜਾਂਦੇ ਰਹੇ। ਹਰ ਇੱਕ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਮੈਂ ਠੀਕ ਹਾਂ, ਇਹਦੇ ਵਿੱਚ ਤਾਂ ਕੋਈ ਸਿਆਣਪ ਵਾਲੀ ਜਾਂ ਵਡਿਆਈ ਵਾਲੀ ਗੱਲ ਨਹੀਂ ਹੁੰਦੀ ਕਿ ਮੈਂ ਠੀਕ ਹਾਂ। ਇੱਥੇ ਗੁਰਬਾਣੀ ਮੂਹਰੇ ਕੋਈ ਸਿਆਣਪ ਨਹੀਂ, ਕੋਈ ਕੁਛ ਨਹੀਂ ਹੈ, ਇੱਥੇ ਤਾਂ ਬੇਨਤੀਆਂ ਇਹੀ ਕਰੀਏ ਵੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਦ ਰਾਖੀ ਮੇਰੀ। ਬੁੱਧੀ ਦੀਆਂ ਸਿਆਣਪਾਂ ਇੱਥੇ ਨਹੀਂ ਚੱਲਦੀਆਂ, ਇਹ ਆਮ ਲੋਕਾਂ 'ਚ ਚੱਲ ਜਾਂਦੀਆਂ ਹੁੰਦੀਆਂ, ਪਰ ਗੁਰਬਾਣੀ ਅੱਗੇ ਕੋਈ ਚੀਜ਼ ਨਹੀਂ ਚੱਲਦੀ ਸਾਡੀ। ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ। ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਆਸਰਾ ਹੈ, ਆਧਾਰ ਮਤਲਬ ਆਸਰਾ ਹੈ, ਉਹਨੂੰ ਕੋਈ ਸਰੀਰਕ ਦੁੱਖ ਅਤੇ ਨਾ ਹੀ ਮਨ ਦਾ ਸੰਤਾਪ ਨਹੀਂ ਲੱਗਦਾ, ਕਿਉਂਕਿ ਉਹਨਾਂ ਨੇ ਨਾਮ ਦਾ ਆਧਾਰ ਹਿਰਦੇ 'ਚ ਲਿਆ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਸਿਮਰਨ ਵੀ ਕਰਦੇ ਹਾਂ, ਫਿਰ ਵੀ ਦੇਖੋ ਜੀ ਔਖੇ ਹਾਂ। ਉਹਨਾਂ ਨੂੰ ਕਹੀ ਦੇਖੋ ਜੀ ਗੱਲ ਇਹ ਆ ਵੀ ਤੁਸੀਂ ਇਹ ਹਿਰਦੇ 'ਚ ਨਹੀਂ ਵਸਾਉਂਦੇ ਚੀਜ਼ ਨੂੰ, ਇੱਦਾਂ ਪੜ੍ਹਨ ਨਾਲ ਨਹੀਂ ਗੱਲ ਬਣਦੀ, ਪੜ੍ਹਨਾ ਵੀ ਹੈ, ਮਿਹਨਤ ਵੀ ਕਰਨੀ ਹੈ, ਫਿਰ ਚੰਗੇ ਤਰੀਕੇ ਨਾਲ ਹੀ ਕਰ ਲਈਏ। ਆਪਾਂ ਨੇ ਜਿਹੜੀ ਬਾਣੀ ਪੜ੍ਹੀ, ਜ਼ੁਬਾਨ ਨਾਲ ਪੜ੍ਹੀ, ਸਰੀਰ ਉੱਥੇ ਟਿਕਿਆ ਬੈਠਾ, ਪਰ ਮਨ ਕਿਤੇ ਹੋਰ ਚਲਿਆ ਗਿਆ, ਮਨ ਦੇ ਅੰਦਰ ਉਹਦਾ ਵਾਸਾ ਹੀ ਨਹੀਂ ਹੋਇਆ ਬਾਣੀ ਦਾ, ਬਾਣੀ ਦੇ ਅਰਥ ਮਨ ਨੇ ਸ਼੍ਰਵਣ ਹੀ ਨਹੀਂ ਕੀਤੇ, ਇੱਕ ਇੱਕ ਅੱਖਰ ਨੂੰ ਮਨ ਨੇ ਸੁਣਨਾ। ਮਨ ਦੀ ਗੈਰ ਹਾਜ਼ਰੀ ਹੋ ਗਈ ਅਤੇ ਆਪਾਂ ਪਾਠ ਕਰੀ ਗਏ ਅਤੇ ਉਹ ਫਿਰ ਪ੍ਰਚਾਰ ਜ਼ਿਆਦਾ ਕੀਤਾ ਲੋਕਾਂ 'ਚ, ਬੜਾ ਪਾਠ ਕੀਤਾ, ਕੁਛ ਨਹੀਂ ਬਣਿਆ। ਪਰ ਪਾਠ ਕੀਤਾ ਉਹ ਹੋਇਆ ਤਾਂ ਨਹੀਂ ਪ੍ਰਵਾਨ, ਕਿਉਂ? ਦਸਵੇਂ ਪਾਤਸ਼ਾਹ ਨੇ ਇਹ ਬਚਨ ਬਾਬਾ ਹਰਨਾਮ ਸਿੰਘ ਜੀ ਨਾਲ ਕੀਤਾ ਸੀ। ਹੁਣ ਇੱਕ ਬ੍ਰਹਮ ਗਿਆਨੀ ਹੈ, ਅੰਮ੍ਰਿਤ ਧਾਰੀ ਹੈ, ਰਹਿਤਵਾਨ ਹੈ, ਔਰ ਹਰ ਵਕਤ ਉਹਦੀ ਅਵਸਥਾ ਇਹ ਸੀ ਕਿ ਜਿਵੇਂ ਭਗਤ ਨਾਮਦੇਵ ਦੇ ਨਾਲ ਪਰਮੇਸ਼ਰ ਵੱਸਦਾ ਸੀ, ਬ੍ਰਹਮ ਗਿਆਨ ਵਿੱਚ ਰਤਿਆਂ ਨਾਲ ਇਉਂ ਪਰਮਾਤਮਾ ਸਦਾ ਹੀ ਹਾਜ਼ਰ ਰਹਿੰਦਾ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਬਈ, ਉਹ ਰੱਬ ਦੇ ਪਿਆਰੇ ਕਹਿੰਦੇ ਕਿ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਹਰਨਾਮ ਸਿੰਘ, ਜਿੰਨਾ ਕੋਈ ਪਾਠ ਕਰਕੇ ਆਪਦੇ ਕੰਨ ਨਾਲ ਸੁਣਦਾ ਸਾਨੂੰ ਓਨਾ ਹੀ ਪ੍ਰਵਾਨ ਹੁੰਦਾ, ਜਦ ਕੋਈ ਉਹ ਪਾਠ ਕਰਦਾ ਆਪਦੇ ਕੰਨ ਨਾਲ ਨਹੀਂ ਸੁਣਦਾ ਉਹਦਾ ਮਨ ਕਿਤੇ ਹੋਰ ਚਲੇ ਜਾਂਦਾ, ਕਹਿੰਦੇ ਉਹ ਗੈਰ ਹਾਜ਼ਰੀ ਲੱਗ ਜਾਂਦੀ ਉਹਦੀ, ਫਿਰ ਉਹਦਾ ਫਾਇਦਾ ਕੀ? ਇਸ ਕਰਕੇ ਗੈਰ ਹਾਜ਼ਰੀ ਲਵਾਉਣੀ ਪਾਠ ਵਿੱਚ ਕਿ ਜਾਂ ਹਾਜ਼ਰੀ ਲਵਾਉਣੀ। ਇਸੇ ਕਰਕੇ ਉਹਨਾਂ ਦੇ ਅਸੀਂ ਕੋਲ ਬੈਠ ਕੇ ਪਾਠ ਕਰਦੇ ਸੀ ਵੀ ਉਹ ਸਾਨੂੰ ਦੱਸ ਦੇਣ ਬਹੁਤ ਕੁਛ। ਪੰਜਾਂ ਬਾਣੀਆਂ ਦਾ ਨਿਤਨੇਮ ਉਹਨਾਂ ਨੇ ਸਾਨੂੰ ਆਪ ਪੜ੍ਹਾਉਣਾ, ਸ਼ਾਮ ਨੂੰ ਰਹਿ ਰਾਸ ਇਕੱਠਿਆਂ ਨੇ ਬਹਿ ਕੇ ਪੜ੍ਹਨੀ, ਰਾਤ ਨੂੰ ਕੀਰਤਨ ਸੋਹਲਾ ਵੀ ਇਕੱਠਿਆਂ ਨੇ ਬਹਿ ਕੇ ਪੜ੍ਹਨਾ। ਉਹਨਾਂ ਦੇ ਮਨ ਅੰਦਰ ਕੋਈ ਨਹੀਂ ਸੀ ਵੀ ਇਹ ਵੱਡਾ ਛੋਟਾ, ਉਹਨਾਂ ਉੱਥੇ ਮੇਰਾ ਮੰਜਾ ਕਹਿਣਾ ਬਰਾਬਰ ਇੱਥੇ ਡਾਲਾ ਮੇਰੇ ਕੋਲ, ਚਲੋ ਜੀ ਹੁਣ ਸੋਹਲੇ ਦਾ ਪਾਠ ਕਰਦੇ ਹਾਂ ਆਪਾਂ, ਸੋਹਲਾ ਸੁਣਾਓ ਜੀ, ਸਵੇਰੇ ਉੱਠਦੀ ਜਪਜੀ ਸਾਹਿਬ ਆਰੰਭ ਕਰ ਲੈਣਾ। ਇੱਕ ਬ੍ਰਹਮ ਗਿਆਨੀ ਦੀ ਸੰਗਤ ਕਰਨੀ, ਬ੍ਰਹਮ ਗਿਆਨੀ ਕਾ ਦਰਸ ਬੜਭਾਗੀ ਪਾਈ ਹੈ, ਉਹ ਵੱਡਿਆਂ ਭਾਗਾਂ ਨਾਲ ਸਾਨੂੰ ਉਹਨਾਂ ਦੀ ਸੰਗਤ ਹੁੰਦੀ ਸੀ। ਉਹਨਾਂ ਦੇ ਕੋਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸਾਰਾ ਜਥਾ, ਉਹਨਾਂ ਕੋਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸਾਰਾ ਜਥਾ, ਬਾਬਾ ਠਾਕੁਰ ਸਿੰਘ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ, ਜਿੰਨੇ ਵੀ ਆਪਣੇ ਸਿੰਘ ਸੀ ਉਹਨਾਂ ਦਾ ਬੜਾ ਸਤਿਕਾਰ, ਪੰਥ ਵਿੱਚ ਬੜੀ ਮਾਣ ਸਤਿਕਾਰ ਵਾਲੀ ਹਸਤੀ ਹੈ, ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ ਦੀਆਂ ਸੇਧਾਂ ਪ੍ਰਾਪਤ ਹੋਈਆਂ ਨੇ। ਉਹ ਐਸੇ ਮਹਾਂਪੁਰਖ ਜਿਹੜੇ ਨੇ ਉਹਨਾਂ ਦੀ ਗੱਲ ਆਪਾਂ ਕਰਦੇ, ਉਹਨਾਂ ਨੇ ਇਹ ਮਹਾਰਾਜ ਨਾਲ ਪੁੱਛ ਕੇ ਉਹਨਾਂ ਨੇ ਸਾਰਾ ਕੁਛ ਮਹਾਰਾਜ ਤੋਂ ਇੱਕ ਇੱਕ ਚੀਜ਼ ਪੁੱਛੀ ਕਿ ਮਹਾਰਾਜ ਆਹ ਕਿਵੇਂ ਕਰਨਾ, ਸਤਿਗੁਰੂ ਜੀ ਆਹ ਕਿਵੇਂ ਕਰਨਾ, ਕਿਉਂਕਿ ਮਹਾਂਪੁਰਖ ਦੱਸਦੇ ਹੁੰਦੇ ਸੀ ਵੀ ਇੱਕ ਵਾਰੀ ਸਾਡੇ ਪਿੰਡ ਦੇ ਵਿੱਚ ਕੋਈ ਜਟਾਂ ਵਾਲਾ ਸਾਧੂ ਬਹਿ ਗਿਆ ਸੀ ਆ ਕੇ ਬਾਹਰ ਬਾਹਰ ਛੱਪੜ ਦੇ ਕਿਨਾਰੇ ਬਰੋਟੇ ਦੇ ਦਰਖਤ ਥੱਲੇ, ਕਹਿੰਦੇ 12 ਸਾਲ ਮੈਂ ਉਹਨੂੰ ਬਿਨਾਂ ਨਾਗਾ ਰੋਟੀ ਖਵਾਉਂਦਾ ਰਿਹਾ ਸਵੇਰੇ ਸ਼ਾਮ। ਕਹਿੰਦੇ 12 ਸਾਲਾਂ ਬਾਅਦ ਜਦ ਮੈਂ ਜਾ ਕੇ ਇੱਕ ਦਿਨ ਕਿਹਾ, ਇਹ ਕਹਿਣ ਦੀ ਗੱਲ ਹੈ 12 ਸਾਲ ਕਿਸੇ ਨੂੰ ਰੋਟੀ 2 ਟਾਈਮ ਖਵਾਉਣੀ ਬਿਨਾਂ ਨਾਗਾ, ਕਹਿੰਦੇ ਮੈਂ ਉਹਨੂੰ ਸਾਧੂ ਨੂੰ ਕਿਹਾ ਵੀ ਮੈਨੂੰ ਵੀ ਕਿਰਪਾ ਕਰੋ, ਕੋਈ ਬਖਸ਼ਿਸ਼ ਕਰੋ, 12 ਸਾਲ ਹੋ ਗਏ ਨੇ। ਕਹਿੰਦਾ ਮੇਰੇ ਭੇਖ ਚਾਉਣਾ ਪਵੇਗਾ, ਜਟਾਂ ਰੱਖ ਪਿੰਡੇ ਤੇ ਸਵਾਹ ਮਲ। ਬਾਬਾ ਜੀ ਕਹਿੰਦੇ ਉੱਥੇ ਹੀ ਮੇਰਾ ਮਨ ਟੁੱਟ ਗਿਆ। ਕਹਿੰਦੇ ਮੈਂ ਘਰੇ ਆ ਕੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਘਰੇ, ਆ ਕੇ ਬਹੁਤ ਰੋਇਆ ਕਿ ਮਹਾਰਾਜ 12 ਸਾਲ ਦੀ ਸੇਵਾ ਬਾਅਦ ਮੈਨੂੰ ਸਵਾਹ ਹੀ ਮਿਲਣੀ ਸੀ, ਜਟਾਂ ਹੀ ਮਿਲਣੀਆਂ ਸੀ, ਸਿੱਖੀ ਨਹੀਂ ਸੀ ਮਿਲਣੀ। ਉਸ ਵਕਤ ਬਾਬਾ ਜੀ ਕਹਿੰਦੇ ਮੈਂ ਪਰਣ ਕਰ ਲਿਆ ਵੀ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਤੂੰ ਹੀ ਮੇਰਾ ਸੰਤ ਹੈ, ਤੂੰ ਹੀ ਮੇਰਾ ਸਾਧੂ ਹੈ, ਤੂੰ ਹੀ ਮੇਰੀ ਸੰਗਤ ਹੈ, ਤੂੰ ਹੀ ਮੇਰਾ ਰਿਸ਼ਤੇਦਾਰ ਹੈ, ਤੂੰ ਹੀ ਮੇਰਾ ਸਭ ਕੁਛ ਹੈ, ਅੱਜ ਤੋਂ ਬਾਅਦ ਮੈਂ ਕਿਸੇ ਨੂੰ ਨਹੀਂ ਮੰਨਣਾ, ਨਾ ਕਿਸੇ ਕੋਲ ਜਾਣਾ, ਜੋ ਕੁਛ ਪੁੱਛਣਾ ਸੋ ਤੈਨੂੰ ਪੁੱਛਣਾ। ਇਸ ਕਰਕੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਪੁੱਛਦੇ ਹੁੰਦੇ ਸੀ ਹੁਕਮਨਾਮਾ ਲੈ ਕੇ। ਹੌਲੀ ਹੌਲੀ ਜਦੋਂ ਅਵਸਥਾ ਖੁੱਲ੍ਹੀ, ਅੰਦਰਲੀ ਦਿਵ ਦ੍ਰਿਸ਼ਟੀ ਨਾਲ ਮਹਾਰਾਜ ਦਾ ਸਾਖਿਆਤ ਰੂਪ ਸਾਹਮਣੇ ਆਉਣ ਲੱਗ ਪਿਆ, ਫਿਰ ਕਹਿੰਦੇ ਮੈਂ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਣੀ, ਫਿਰ ਆਪ ਸਤਿਗੁਰੂ ਨੇ ਆ ਕੇ ਸਾਰਾ ਕੁਝ ਦੱਸੀ ਜਾਣਾ। ਇਕੱਲੀ ਇਕੱਲੀ ਗੱਲ ਜ਼ਿੰਦਗੀ ਦੀ ਸਭ ਅਸੀਂ ਗਾਹਾਂ ਉਹਨਾਂ ਤੋਂ ਪੁੱਛੀ। ਇਸ ਕਰਕੇ ਜਿਹੜੇ ਸਾਡੇ ਵੱਡੇ ਨੇ ਗੁਰਸਿੱਖ, ਉਹਨਾਂ ਵੱਡਿਆਂ ਗੁਰਸਿੱਖਾਂ ਤੋਂ ਹੀ ਅਸੀਂ ਪ੍ਰਾਪਤੀ ਕੀਤੀ। ਰੱਬ ਦੇ ਪਿਆਰੇ ਸਿੰਘ ਅੰਮ੍ਰਿਤ ਧਾਰੀ ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ। ਸੋ ਇਸ ਤਰ੍ਹਾਂ ਪਰਪੱਕਤਾ ਰਹਿਤ ਦੀ, ਟਕਸਾਲ ਦੀ, ਨਿਤਨੇਮ। ਅੱਜ ਤੱਕ ਅਸੀਂ ਤਾਂ ਨਹੀਂ ਕਿਤੇ ਦੇਖਿਆ ਵੀ ਕਿਤੇ ਕੋਈ ਬ੍ਰਹਮ ਗਿਆਨੀ ਤਿੰਨ ਬਾਣੀਆਂ ਪੜ੍ਹਦਾ ਹੋਵੇ। ਕੱਚੇ ਪਿੱਲੇ ਪੜ੍ਹਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਔਰ ਮਾਰ ਖਾਣਗੇ ਐਸੀ ਕਿ ਜਿਹਦਾ ਕੋਈ ਅੰਤ ਨਹੀਂ। ਤਾਂ ਸਤਿਗੁਰੂ ਮਹਾਰਾਜ ਦੇ ਪਿਆਰਿਆਂ ਨੂੰ ਸੁਚੇਤ ਕਰੀਦਾ ਵੀ ਸੁਚੇਤ ਰਹੋ ਇਹਨਾਂ ਗੱਲਾਂ ਤੋਂ, ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ। ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬੁੱਧੀ ਰੂਪੀ ਬਾਂਹ ਤੋਂ ਫੜ ਕੇ ਜਿਹਨੂੰ ਬਾਹਰ ਕੱਢਿਆ ਉਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ। ਆਪ ਸਤਿਗੁਰੂ ਕਿਰਪਾ ਕਰਦੇ ਨੇ। ਸਤਿਗੁਰੂ ਨੂੰ ਆਪਾਂ ਅਭਿਆਸੀ ਲੋਕ ਜਾਣਦੇ ਨੇ, ਨਾਮ ਰਸੀਏ ਜਾਣਦੇ ਨੇ, ਸਤਿਗੁਰੂ ਹਾਜ਼ਰ ਨਾਜ਼ਰ ਨੇ, ਦੂਰ ਨਹੀਂ ਸਾਡੇ ਤੋਂ। ਸਤਿਗੁਰੂ ਜੀ ਹੀ ਸਾਨੂੰ ਹਮੇਸ਼ਾ ਰਸਤਾ ਦਿਖਾਉਂਦੇ ਨੇ। ਮਹਾਰਾਜ ਜੀ ਸਾਡੇ ਉੱਤੇ ਕਿਰਪਾ ਕਰਦੇ ਨੇ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ। ਉਹ ਥਾਂ ਸੋਭਨੀਕ ਪਵਿੱਤਰ ਹੈ ਜਿਸ ਜਗ੍ਹਾ ਦੇ ਉੱਤੇ ਸੰਤਾਂ ਦੀ ਸਭਾ ਜੁੜ ਕੇ ਬੈਠਦੀ। ਸੰਤ ਸਭਾ, ਗੁਰਸਭਾ, ਸਿੱਧ ਸਭਾ, ਇਸੇ ਤਰ੍ਹਾਂ ਫਿਰ ਹੌਲੀ ਹੌਲੀ ਸਿੰਘ ਸਭਾ ਵੀ ਬਣੀ। ਇਹ ਸਾਰੀਆਂ ਸਭਾ ਹਨ, ਆ ਬਾਣੀ 'ਚ ਵਾਰ ਵਾਰ ਇਹ ਆਉਣਗੀਆਂ। ਸੰਤ ਸਭਾ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਇਹ ਉੱਥੇ ਵੀ ਪੰਗਤੀ ਆਉਂਦੀ ਹੈ ਮਹਾਰਾਜ ਦੀ ਸਿੱਧ ਗੋਸ਼ਟ ਦੇ ਵਿੱਚ। ਗੁਰਸਭਾ ਏਵਨਾ ਪਾਈ ਹੈ, ਗੁਰਸਭਾ ਵੀ ਹੁੰਦੀ ਹੈ। ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ। ਉਸੇ ਬੰਦੇ ਨੂੰ ਸਤਸੰਗਤ ਦੀ ਢੋਈ ਆਸਰਾ ਮਿਲਦਾ ਜਿਹਨੂੰ ਪੂਰੇ ਸਤਿਗੁਰੂ ਮਿਲ ਪੈਣ। ਪੂਰਿਆਂ ਗੁਰਾਂ ਦੀ ਪ੍ਰਾਪਤੀ ਬਹੁਤ ਚੰਗੇ ਭਾਗਾਂ ਕਰਕੇ ਹੁੰਦੀ ਹੈ, ਮਾੜੇ ਕਰਮਾਂ ਕਰਕੇ ਮਾੜਾ ਗੁਰੂ ਮਿਲ ਜਾਂਦਾ। ਉਹ ਬੰਦੇ ਵਿਚਾਰੇ ਉੱਥੇ ਕੀ ਟਿਕੇ ਰਹਿੰਦੇ ਨੇ ਵੀ ਇਹ ਬੜਾ ਬਹੁਤ ਤਾਕਤ ਹੈ ਇਹਨਾਂ 'ਚ, ਪਰ ਉਹ ਅਣਜਾਣ ਪੁਣੇ ਵਿੱਚ ਸਾਰੀ ਜ਼ਿੰਦਗੀ ਨਕਲੀ ਗੁਰੂ ਨਾਲ ਹੀ ਕੱਢ ਦਿੰਦੇ, ਪਖੰਡੀਆਂ ਨਾਲ ਹੀ ਜ਼ਿੰਦਗੀ ਕੱਢ ਦਿੰਦੇ ਨੇ। ਉਹਨਾਂ ਲਈ ਓਨਾ ਹੀ ਬੜਾ ਹੁੰਦਾ ਕਿ ਅੱਜ ਆਹ ਗੱਲ ਹੋ ਗਈ ਉੱਥੇ ਜੀ, ਆਹ ਚੀਜ਼ ਬੜੀ ਵਧੀਆ ਉੱਥੇ, ਆਹ ਬੜੀ ਵਧੀਆ। ਗਰੀਬਾਂ ਲਈ ਤਾਂ ਜੇ ਇੱਕ ਵਧੀਆ ਰੋਟੀ ਦੀ ਥਾਲੀ 50 ਰੁਪਏ ਦੀ ਮਿਲਦੀ ਹੈ, ਗਰੀਬ ਆਦਮੀ ਨੂੰ ਤੁਸੀਂ 1 ਰੁਪਏ ਦੀ ਥਾਲੀ ਦੇ ਦਿਓ, ਇਹ ਵੀ ਇੱਕ ਪ੍ਰਭਾਵ ਪਾਉਣ ਦਾ ਤਰੀਕਾ ਹੁੰਦਾ ਨਕਲੀ ਗੁਰੂਆਂ ਦਾ। ਉੱਥੇ ਤਾਂ ਦੇਖੋ ਜੀ 1 ਰੁਪਏ ਦੀ ਥਾਲੀ ਜੋ ਮਰਜ਼ੀ ਖਾਓ ਕੋਕੇ ਕੋਲੇ ਪਿਓ, ਗਰੀਬਾਂ ਨੂੰ ਬਹੁਤ ਹੁੰਦਾ ਇਸ ਗੱਲ ਦਾ। ਬਸ ਇਹ ਗੁਰੂ ਹੈ, ਸਸਤੀਆਂ ਚੀਜ਼ਾਂ ਖਵਾਉਂਦਾ ਉਹ ਗੁਰੂ, ਨਿਆਣੇ ਨੇ ਨੌਕਰੀ ਲਵਾਤੀ ਉਹ ਗੁਰੂ ਹੈ, ਫਰੀ ਓਪਰੇਸ਼ਨ ਕਰਾਤਾ ਉਹ ਗੁਰੂ ਹੈ। ਮਤਲਬ ਕਹਿਣ ਦਾ ਵੀ ਲੋਕ ਕੰਮ ਪਿੱਛੇ ਗੁਰੂ ਮੰਨਦੇ ਨੇ, ਮੁਕਤੀ ਦਾ ਕੋਈ ਮਤਲਬ ਹੀ ਨਹੀਂ ਉੱਥੇ, ਭਗਤੀ ਦਾ ਕੋਈ ਮਤਲਬ ਹੀ ਨਹੀਂ, ਰਸ ਲੈਣ ਦਾ ਕੋਈ ਮਤਲਬ ਹੀ ਨਹੀਂ। ਔਰ ਇਹ ਵਿਰੋਧ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੰਗਤ ਦਾ, ਖਾਲਸੇ ਦਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਾਣਾ ਕਿੱਥੇ ਮਰ ਕੇ ਬਾਅਦ 'ਚ। ਪਾਣੀ ਤਾਂ ਪੁਲਾਂ ਦੇ ਥੱਲੇ ਲੰਘਣਾ, ਅਖੀਰ ਲੰਘਣਾ ਤਾਂ ਉੱਥੇ ਹੀ ਪੈਣਾ ਜਿੱਥੇ ਉਹ ਆਪ ਬੈਠਾ, ਉੱਥੇ ਜਾ ਕੇ ਫਿਰ ਧੋਖਾ ਹੋ ਜਾਂਦਾ ਉਹ। ਹਾਂ ਬਈ ਕਿਹੜਾ ਗੁਰੂ ਸੀ ਤੇਰਾ, ਜਿਵੇਂ ਕੋਈ ਮਾਈ ਚੜ੍ਹਾਈ ਕਰ ਗਈ ਪੰਜਾਬ 'ਚ 2004 ਦੀ ਗੱਲ ਹੈ, ਉਦੋਂ ਮੈਂ ਟੋਰਾਂਟੋ ਸੀ ਪਿਛਲੀ ਵਾਰੀ, ਅਖਬਾਰ 'ਚ ਉਦੋਂ ਖਬਰ ਪੜ੍ਹੀ ਸੀ, ਨਕਲੀ ਗੁਰੂ ਨੂੰ ਮੰਨਣ ਵਾਲੀ ਚੜ੍ਹਾਈ ਕਰ ਗਈ, ਮੜੀਆਂ 'ਚ ਲੈ ਗਏ, ਲੱਕੜਾਂ ਚਿੰਤੀਆਂ, ਜਦ ਅੱਗ ਲਾਈ ਹਾਲੇ ਸ਼ੁਰੂ ਹੀ ਕੀਤੀ ਸੀ ਉਸੇ ਟਾਈਮ ਲੱਕੜਾਂ ਲੁੱਕੜਾਂ ਮਾਰੀਆਂ, ਉੱਠ ਕੇ ਬੈਠੀ ਹੋ ਗਈ। ਉੱਠਦਿਆਂ ਸਾਰ ਕਹਿੰਦੀ ਸਿੰਘਾਂ ਨੂੰ ਲਿਆਓ, ਸਿੰਘਾਂ ਨੂੰ। ਉਹ ਕਹਿੰਦੇ ਮਾਈ ਤੂੰ ਕਮਲੀ ਹੋ ਗਈ, ਆਪਣਾ ਤਾਂ ਗੁਰੂ ਹੋਰ ਆ, ਫਲਾਨੇ ਨੂੰ ਮੰਨਦੇ ਹਾਂ ਆਪਾਂ। ਉਹ ਕਹਿੰਦੀ ਨਹੀਂ ਨਹੀਂ, ਧਰਮਰਾਜ ਨੇ ਮੈਨੂੰ ਪੁੱਛਿਆ ਤੇਰਾ ਗੁਰੂ ਕੌਣ ਹੈ, ਕਹਿੰਦੀ ਮੈਂ ਦੱਸਿਆ ਸੀ ਉਹਨੂੰ ਕਿ ਫਲਾਨਾ ਮੇਰਾ ਗੁਰੂ ਹੈ। ਧਰਮਰਾਜ ਆ ਕਹਿੰਦਾ ਮਾਈ ਤੂੰ ਸਿੱਖਾਂ ਦੇ ਘਰ ਜਨਮ ਲੈ ਕੇ ਕਮਲੀ ਹੋਈ ਆ, ਇਹ ਨਕਲੀ, ਇਹ ਗੁਰੂ ਨੂੰ ਤਾਂ ਇੱਥੇ ਕੋਈ ਮਾਨਤਾ ਹੀ ਨਹੀਂ ਹੈਗੀ, ਇਹ ਤਾਂ ਧਰਤੀ ਧਰਤੀ ਦਾ ਗੁਰੂ ਆ, ਉੱਥੇ ਧਰਤੀ 'ਤੇ ਹੀ ਹੈ, ਤਾਂ ਪਖੰਡੀ ਹੈ, ਨਕਲੀ ਹੈ। ਉਹ ਸਿੱਖਾਂ ਦੇ ਘਰ ਜਨਮ ਲਿਆ, ਤੂੰ ਜਾ ਕੇ ਅੰਮ੍ਰਿਤ ਛਕ, ਗੁਰੂ ਵਾਲੀ ਬਾਣ, ਜਾ ਕੇ ਅੰਮ੍ਰਿਤ ਛਕ, ਤੇਰੇ ਹਲੇ 15 ਦਿਨ ਹੋਰ ਪਏ ਨੇ। ਉਸ ਵਕਤ ਉਹ ਜਿਉਂਦੀ ਹੋ ਗਈ ਅਤੇ ਉਹਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ। ਉਹ ਜਿਹੜੇ ਦੂਜੇ ਆਏ ਸੀ ਪਖੰਡੀ ਦੇ ਸ਼ਰਧਾਲੂ, ਉਹ ਕਹਿਣ ਮਾਈ ਦਾ ਦਿਮਾਗ ਖਰਾਬ ਹੋ ਗਿਆ, ਮਾਈ ਉਵੇਂ ਪੁੱਠਾ ਬੋਲ ਜਾਂਦੀ ਹੈ। ਪਰ ਅਸਲੀਅਤ ਤਾਂ ਇਹ ਸੀ ਕਿ ਨਕਲੀ ਗੁਰੂ ਨੂੰ ਮੰਨਣ ਵਾਲੇ ਅੱਗੇ ਜਾ ਕੇ ਧੋਖਾ ਖਾ ਜਾਂਦੇ ਨੇ, ਫਿਰ ਉੱਥੇ ਜਾ ਕੇ ਪਛਤਾਵਾ ਹੀ ਪਛਤਾਵਾ ਹੈ ਮਨਾਂ ਦੇ ਅੰਦਰ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖਾਂ ਨੇ ਤਾਂ ਉੱਥੇ ਸੱਚਖੰਡ 'ਚ ਆਪਣਾ ਘਰ ਬਣਾਇਆ, ਇੱਥੇ ਜੰਮਣਾ ਮਰਨਾ ਬੁਢੇਪਾ ਦੇ ਕੋਈ ਦੁੱਖ ਨਹੀਂ ਹੈ ਇਨਸਾਨ ਨੂੰ, ਸੱਚਖੰਡ ਹੈ। ਇਹ ਭੁਲੇਖੇ 'ਚ ਨਾ ਕੋਈ ਤੁਹਾਨੂੰ ਪਾ ਦੇਵੇ ਕਿ ਸੱਚਖੰਡ ਨਹੀਂ ਹੈ, ਸਾਰੀਆਂ ਹੀ ਚੀਜ਼ਾਂ ਹੈਗੀਆਂ ਨੇ। ਇੱਥੇ ਬੈਠੀ ਕਰੀ ਜਾਂਦੇ ਸਾਰਾ ਮਿਥਿਹਾਸ ਹੈ। ਜੇ ਮਿਥਿਹਾਸ ਹੈ ਫਿਰ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਲਿਖਿਆ ਜੇ ਮਿਥਿਹਾਸ ਹੈ? ਇਹ ਸਾਰਾ ਕੁਛ ਅਸਲੀਅਤ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਚੀਜ਼ ਗਲਤ ਨਹੀਂ ਲਿਖੀ ਹੋਈ। ਲੋਕ ਐਵੇਂ ਕਰੀ ਜਾਂਦੇ ਨੇ ਆਹ ਚੀਜ਼ ਹੈ ਨਹੀਂ, ਆਹ ਫਲਾਨੀ ਚੀਜ਼ ਉੱਥੇ ਨਹੀਂ ਹੈ। ਇਹ ਵੱਖਰੀ ਗੱਲ ਹੈ ਵੀ ਤੁਹਾਡੀ ਅਵਸਥਾ ਨਹੀਂ ਬਣੀ, ਤੁਸੀਂ ਮਿਹਨਤ ਨਹੀਂ ਕੀਤੀ, ਤੁਹਾਨੂੰ ਕੋਈ ਪ੍ਰਾਪਤੀ ਨਹੀਂ। ਪਰ ਦੁਨੀਆਂ ਨੂੰ ਪਿੱਛੇ ਨਾ ਖਿੱਚੋ, ਲੋਕਾਂ ਨੂੰ ਇਹ ਕਹੋ ਵੀ ਠੀਕ ਹੈ ਮੇਰੀ ਅਵਸਥਾ ਉਨੀ ਨਹੀਂ ਹੈ।